ਤਨ ਮਨ ਤਨ ਸਭ ਗੁਰੂ ਨੂੰ ਦੇਤਾ ਸਰਸਾਰ ਸਿੰਘ ਜੀ ਉਹ ਗੁਰੂ ਤੋਂ ਵੱਧ ਵੱਧ ਕੇ ਜਾਨਾਂ ਵਾਰ ਰਹੇ ਪਿੱਛੇ ਨੂੰ ਵੀ ਕੋਈ ਹਟ ਰਹੇ। ਸੋ ਇਸ ਤਰ੍ਹਾਂ ਦਾ ਘੋਰ ਸੰਗਰਾਮ ਲੱਗਿਆ ਹੈ ਤੇ ਇੱਕ ਲਾਲ ਚੰਦ ਮਾਹੀ ਜੋ ਮਹਾਰਾਜ ਦੇ ਪਸ਼ੂ ਚਾਰਿਆ ਕਰਦਾ ਸੀ ਮਹਾਰਾਜ ਜੀ ਦੇ ਕੋਲ ਖੜਾ ਤੇ ਜਦੋਂ ਉਸਨੇ ਦੇਖਿਆ ਕਹਿੰਦੇ ਮਹਾਰਾਜ ਮੈਨੂੰ ਵੀ ਆਗਿਆ ਦੇਵੋ ਤੇ ਮੈਂ ਵੀ ਜਾਵਾਂ। ਮਹਾਰਾਜ ਕਹਿੰਦੇ ਚੰਗਾ ਤੇਰੀ ਮਰਜ਼ੀ। ਘੋੜੇ ਤੇ ਚੜ ਗਿਆ ਤੇ ਤਕੜਾ ਸਿੱਧੀਆਂ ਹੀ ਤਲਵਾਰਾਂ ਵਾਈ ਜਾਂਦਾ ਜਿਹਦੇ ਮਾਰਦਾ ਕੱਟ ਕੇ ਦੋ ਹਿੱਸੇ ਬਣਾ ਕੇ ਸਿੱਟਦਾ। ਉਸ ਵੇਲੇ ਕਿਰਪਾਲ ਉਦਾਸੀ ਮਹਾਤਮਾ ਕਹਿਣ ਲੱਗੇ ਪਾਤਸ਼ਾਹ ਤੇ ਮੈਨੂੰ ਵੀ ਆਗਿਆ ਦੇਵੋ। ਕਹਿੰਦੇ ਸੰਤ ਜੀ ਤੁਸੀਂ ਤਾਂ ਆਸ਼ੀਰਵਾਦ ਦੇਵੋ। ਕਹਿੰਦੇ ਨਹੀਂ ਮਹਾਰਾਜ ਗੁਰੂ ਘਰ ਦਾ ਨਮਨ ਖੜਦਾ ਤੇ ਮੇਰਾ ਸਰੀਰ ਵੀ ਲੇਖੇ ਲੱਗ ਜਾਵੇ ਮੇਰੇ ਨਾਲੋਂ ਭਾਗਾਂ ਵਾਲਾ ਕੋਈ ਨਹੀਂ। ਮਹਾਰਾਜ ਕਹਿੰਦੇ ਸੰਤ ਜੀ ਫਿਰ ਜਾ ਕੇ ਕਿਹੜੀ ਚੀਜ਼ ਨਾਲ ਲੜੋਗੇ? ਤਲਵਾਰ ਤੁਸੀਂ ਕਦੇ ਚਲਾਈ ਨਹੀਂ, ਤੀਰ ਤੁਸੀਂ ਜਾਣਦੇ ਨਹੀਂ ਹੋ। ਕਹਿੰਦੇ ਸੱਚੇ ਪਾਤਸ਼ਾਹ ਕੁੱਤਕਾ ਮੇਰੇ ਹੱਥ ਵਿੱਚ ਹੈ ਘੋਟਣਾ। ਕਹਿੰਦੇ ਚੰਗਾ ਘੋੜੇ ਤੇ ਚੜਾ ਤਾ। ਜਾਂਦਿਆਂ ਨਹੀਂ ਉਸਨੇ ਹਯਾਤ ਖਾਨ ਜਿਹੜਾ ਸਰਦਾਰ ਸੀ ਪਠਾਨ ਉਹਨੂੰ ਲੜਕਾਰਾ ਮਾਰਿਆ ਕਹਿੰਦਾ ਗੁਰੂ ਤੋਂ ਬੇਮੁੱਖ ਹੋ ਕੇ ਗਿਆ ਕਹਿੰਦਾ ਆ ਇੱਧਰ। ਉਹ ਹੈਰਾਨ ਹੋ ਗਿਆ ਕਹਿੰਦਾ ਸਾਧ ਜਿਹਨੇ ਮਾਲਾ ਕਦੇ ਵੀ ਹੱਥੋਂ ਨਹੀਂ ਸੀ ਛੱਡੀ ਤੇ ਅੱਖਾਂ ਮੀਚ ਕੇ ਬੈਠਾ ਰਹਿੰਦਾ ਹੈ ਵੀ ਲੜਨ ਵਾਸਤੇ ਆ ਗਏ? ਤਾਂ ਉਸ ਵੇਲੇ ਕਹਿਣ ਲੱਗਿਆ ਸੰਤਾ ਕਹਿੰਦਾ ਚਲੇ ਜਾ ਇੱਥੋਂ, ਕਾਹਨੂੰ ਮੌਤ ਨੂੰ ਬੰਗਾਰਾ ਮਾਰਦਾ ਕਿਸੇ ਕੋਨੇ 'ਚ ਬੈਠ ਕੇ ਮਾਲਾ ਫੇਰ। ਕਹਿੰਦਾ ਨਹੀਂ ਸੂਰਮਾ ਤਾਂ ਇੱਧਰ। ਉਸ ਵੇਲੇ ਉਸਨੇ ਵਾਰ ਕੀਤਾ ਉਸ ਤਲਵਾਰ ਦਾ, ਮੂਹਰੇ ਕਰਦਾ ਕੁੱਤਕਾ, ਤਲਵਾਰ ਉਹਦੀ ਟੁੱਟ ਗਈ। ਨੱਠਣ ਲੱਗਿਆ ਰਕਾਬਾਂ ਤੇ ਪੂਰੇ ਜ਼ੋਰ ਨਾਲ ਖੜਾ ਹੋ ਕੇ ਦੋਹਾਂ ਹੱਥਾਂ ਦਾ ਜੋੜ ਕੇ ਸਿਰ ਤੇ ਮਾਰਿਆ। ਕਿਧਰੇ ਉਹਦੀ ਸੰਜੋਗ ਗਈ, ਕਿਧਰੇ ਲੋਹੇ ਦਾ ਟੋਪ ਗਿਆ। ਜਿਵੇਂ ਮਹਾਰਾਜ ਕਹਿੰਦੇ ਜਿਵੇਂ ਕ੍ਰਿਸ਼ਨ ਮਹਾਰਾਜ ਮਟਕੀਆਂ ਭੰਨਿਆ ਕਰਦੇ ਸੀ ਮੱਖਣ ਦੀਆਂ, ਕਹਿੰਦੇ ਇਸ ਤਰ੍ਹਾਂ ਦੇ ਨਾਲ ਉਹਦਾ ਸੀਸ ਭੰਨ ਕੇ ਥੱਲੇ ਮਾਰੇ। ਸੋ ਇਸੇ ਤਰ੍ਹਾਂ ਲਾਲ ਚੰਦ ਹਲਵਾਈ ਕੋਲ ਖੜਾ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਵੀ ਆਗਿਆ ਦਿਓ। ਕਹਿੰਦੇ ਤੂੰ ਤਾਂ ਤਕੜੀ ਤੋਲਦਾ ਰਿਹਾ। ਕਹਿੰਦਾ ਮੈਨੂੰ ਐਂ ਦੱਸ ਦਿਓ ਤਲਵਾਰ ਕਿੱਧਰ ਫੜੀ ਦੀ ਹੈ, ਬਸ ਆਹ ਢਾਲ ਕਿੱਧਰ ਫੜੀ ਦੀ ਹੈ? ਮਹਾਰਾਜ ਕਹਿੰਦੇ ਵੀ ਤਲਵਾਰ ਹੈ ਸੱਜੇ ਹੱਥ 'ਚ, ਢਾਲ ਹੈ ਜੇ ਉੱਧਰੋਂ ਤਲਵਾਰ ਆਵੇ ਢਾਲ ਮੂਹਰੇ ਕਰ ਲਈ ਦੀ ਹੁੰਦੀ ਹੈ, ਤਲਵਾਰ ਨਹੀਂ ਕਰੀਦੀ, ਫਿਰ ਤਲਵਾਰ ਆਪਦੀ ਮਾਰ ਦੇਈਦੀ ਹੈ। ਸੋ ਜਦੋਂ ਉਹ ਆਇਆ ਉਹਨੇ ਆ ਕੇ ਰੋਜ਼ ਦੇਖਿਆ ਸਾਰਿਆਂ ਨੇ ਵੀ ਉਹਦਾ ਮਠਿਆਈ ਵੇਚਦਾ ਹੁੰਦਾ ਸੀ। ਤਾਂ ਅਮੀਰ ਖਾਂ ਪਠਾਨ ਸੀ ਉਹਨੂੰ ਲਲਕਾਰਾ ਮਾਰਿਆ, ਉਹ ਕਹਿੰਦਾ ਤੂੰ ਤਕੜੀ ਤੋਲਦਾ ਕਹਿੰਦਾ ਸਾਡੇ ਜੰਗਜੂ ਲੋਕਾਂ 'ਚ ਆ ਗਿਆ। ਨੱਠ ਕੇ ਪਿਆ ਜਿਵੇਂ ਮਹਾਰਾਜ ਨੇ ਦੱਸਿਆ ਸੀ ਪੂਰੇ ਜ਼ੋਰ ਨਾਲ ਮਾਰੀ ਅਮੀਰ ਖਾਂ ਪਠਾਨ ਦਾ ਸਿਰ ਕੱਟ ਕੇ ਉਹ ਮਾਰਿਆ। ਇਹ ਤਾਂ ਗੁਰੂ ਮਹਾਰਾਜ ਦੀ ਬਰਕਤ ਸੀ ਸਾਧ ਸੰਗਤ ਦੀ।
ਚਿੜੀਆਂ ਤੋਂ ਬਾਜ ਤੜਾਏ ਤਰੰਗੀ ਵਾਲੇ, ਚਿੜੀਆਂ ਤੋਂ ਬਾਜ ਤੜਾਏ ਤਰੰਗੀ ਵਾਲੇ,
ਤੜਾਏ ਤਰੰਗੀ ਵਾਲੇ,
ਕੁੱਤਕੋ ਸੰਵਾਰੀ ਮਹਾਰਾਜ ਨੇ ਆਪਣੇ ਹੱਥ ਨਾਲ ਲਿਖਿਆ। ਕਹਿੰਦੇ ਕਿਰਪਾਲ ਨੇ ਆਪਣਾ ਕੁੱਤਕਾ ਘੋਟਣਾ ਜਿਹੜਾ ਹੱਥ ਵਿੱਚ ਸੀ ਸੰਭਾਲ ਲਿਆ। ਹਠੀ ਖਾਨ ਹਿਆਤ ਕੇ ਸੀ ਝਾਰੀ, ਜਿਹੜਾ ਵੱਡਾ ਜਰਨੈਲ ਸੀ ਉਹਦੇ ਸਿਰ ਵਿੱਚ ਜਾ ਕੇ ਮਾਰੇ। ਉੱਠੀ ਛੇ ਛੇ ਇੱਛਾ ਕੱਢਾ ਮੇਝ ਜ਼ੋਰ, ਐਡੇ ਜ਼ੋਰ ਨਾਲ ਕਹਿੰਦੇ ਜਿਵੇਂ ਝੱਗ ਨਿਕਲਦੀ ਹੁੰਦੀ ਆ, ਐ ਮਿੱਝ ਦੇ ਬੁਲਬਲੇ ਬਣਦੇ। ਮਨੋ ਮਾਖਨੀ ਮਾਟਕੀ ਕਾਨ ਹੋਰ, ਜਿਵੇਂ ਕ੍ਰਿਸ਼ਨ ਮਹਾਰਾਜ ਨੇ ਮੱਖਣ ਦੀ ਮਟਕੀ ਤੋੜ ਦਿੱਤੀ। ਸੋ ਇਸ ਤਰ੍ਹਾਂ ਦੇ ਨਾਲ ਅੱਗੇ ਵੱਧ ਗਿਆ, ਮਾਰੀ ਹੀ ਜਾਂਦਾ। ਜੀਤ ਮੰਨ ਲਓ ਇਹਨਾਂ ਦੇ ਮਾਸ ਭੂਆ ਦੇ ਪੁੱਤਰ, ਉਹਨਾਂ ਨੇ ਦੇਖਿਆ ਵੀ ਸੰਤ ਥੱਕ ਗਿਆ, ਇਕਦਮ ਹੱਲਾ ਕਰਕੇ ਵਿੱਚੋਂ ਕੱਢ ਲਿਆ। ਇਸ ਤਰ੍ਹਾਂ ਸਾਧ ਸੰਗੀ ਬਹੁਤ ਭਿਆਨਕ ਯੁੱਧ ਹੁੰਦਾ ਰਿਹਾ। ਅਖੀਰ ਹਰੀ ਚੰਦ ਦੇ ਕਸੂਰਮਾ ਇਹ ਪਠਾਨ ਨੱਠ ਗਏ ਸਾਰੇ। ਉਹਨੇ ਆ ਕੇ ਜੀਤ ਮੱਲ ਜਿਹੜੇ ਭੂਆ ਦੇ ਪੁੱਤਰ ਸੀ ਉਹਦੇ ਬਾਣ ਮਾਰੇ, ਇਧਰੋਂ ਇਹਨਾਂ ਨੇ ਮਾਰੇ, ਇਧਰੋਂ ਉਹਨਾਂ ਨੇ, ਦੋਹਾਂ ਦੇ ਗਏ। ਇਹਨਾਂ ਦੇ ਪੇਟ ਚ ਲੱਗਿਆ, ਉਹਦੇ ਥੋੜਾ ਜਿਹਾ ਘਾ ਆਇਆ, ਮੂਰਛਿਤ ਹੋ ਗਿਆ। ਉਸ ਤੇ ਬਾਅਦ ਸੰਗੋ ਸ਼ਾਹ ਜੋ ਕਮਾਂਡਰ ਸੀ ਸਾਰਿਆਂ ਦੇ, ਮਹਾਰਾਜ ਦੇ ਭੂਆ ਦੇ ਪੁੱਤਰ ਬੀਬੀ ਬੀਰੋ ਦੇ ਲੜਕੇ, ਉਹਨਾਂ ਨੇ ਬਹੁਤ ਭਿਆਨਕ ਯੁੱਧ ਕੀਤਾ। ਤੇ ਉਹਦੇ ਵਿੱਚ ਜੋ ਨਜਾਵਤ ਖਾਨ ਸੀ ਦੂਸਰਾ ਬਾਗੀ ਹੋ ਕੇ ਨੱਠਿਆ ਹੋਇਆ, ਉਹਨੂੰ ਆਪ ਨੇ ਮਾਰ ਲਿਆ। ਤੇ ਮਹਾਰਾਜ ਲਿਖਦੇ ਹੈ ਕਿ ਤਹਾਂ ਖਾਨ ਨੈਜਾਬ ਤੋਂ ਆਨ ਕਹਿ ਕਹਿ ਹਨਿਓ ਸ਼ਾਹ ਸੰਗਰਾਮ ਕੋ ਸ਼ਸਤਰ ਲੈ ਕੇ। ਕਿਤੇ ਖਾਨ ਬਾਨਾ ਨੂੰ ਸ਼ਸਤਰ ਧਾਰੇ, ਸਹੀ ਸਾਹ ਸੰਗਰਾਮ ਸੁਰਗ ਨੂੰ ਸੁਧਾਰੇ। ਅਖੀਰ ਲੜਦੇ ਲੜਦੇ ਸਵਰਗ ਨੂੰ ਸੁਧਾਰ ਗਏ। ਤੇ ਮਾਰ ਨਜਾਮਤ ਖਾਨ ਕੋ ਸੰਗੋ ਜੂਝ ਜਾਰ, ਹਾਹਾ ਇਹ ਜੱਗ ਪਯੋ ਸੁਰਗ ਲੋਕ ਜੈ ਜੈ। ਇੱਥੇ ਸੂਰਮੇ ਦੇ ਮਰਨ ਦੇ ਨਾਲ ਹਾਏ ਹਾਏ ਹੋਏ ਤੇ ਦਰਗਾਹ ਦੇ ਵਿੱਚ ਦੇਵਤਿਆਂ ਨੇ ਜੈ ਜੈਕਾਰ ਕੀਤੀ।
ਸੁਰਗ ਲੋਕਾਂ ਵਿੱਚ ਜੈ ਜੈਕਾਰ ਖਾਨ ਕੋ ਸੰਗੋ ਜੁਗੇ ਜਾਰ। ਮਾਰਨ ਜਾਵਤ ਖਾਨ ਕੋਰ ਸੰਗੋਜੇ ਜੋ ਜਾਨ ਹਾ ਹਾ ਲੋਕ ਪਿਓ ਤੁਰਗ ਮੋਤ ਜੈ ਤਾਰ ਆਏ ਲੋਕ ਪਿਓ ਤੁਰਗ ਮੋਤ ਜੈ ਤਾਰ
ਧੰਨ ਹੈ ਮਾਂ ਇਸ ਦੀ ਧੰਨ ਹੈ ਪਿਤਾ ਇਸ ਦਾ ਜਿਸਨੇ ਐਸੇ ਪੁੱਤਰ ਨੂੰ ਜਨਮ ਦਿੱਤਾ ਸੈਂਕੜੇ ਦੁਸ਼ਟਾਂ ਨੂੰ ਸੋਧ ਕੇ ਆਪ ਸਰੀਰ ਛੱਡ ਕੇ ਗੁਰੂ ਦੇ ਲੇਖੇ ਉੱਤੇ ਉਧਰ ਬੁੱਧੂ ਸ਼ਾਹ 700 ਮਰੀਦ ਦੇ ਨਾਲ ਅੱਗੇ ਵੱਧ ਵੱਧ ਕੇ ਲੜਦਾ ਹਿੱਲਣ ਨਹੀਂ ਦਿੰਦਾ ਕਿਸੇ ਨੂੰ ਪਿੱਛੇ ਨੂੰ ਫੌਜ ਦਾ ਰੁੱਖ ਕਰ ਦਿੱਤਾ ਤੇ ਉਸ ਵੇਲੇ ਮਹਾਰਾਜ ਕੋਲ ਖਬਰ ਆਈ ਕਿ ਬੁੱਧੂ ਸ਼ਾਹ ਦਾ ਇੱਕ ਲੜਕਾ ਸ਼ਹੀਦ ਹੋ ਚੁੱਕਿਆ ਤੇ ਉਹਦੇ ਸਰੀਰ ਨੂੰ ਚੱਕਣ ਵਾਸਤੇ ਬਹੁਤ ਜਮਘਟਾ ਮੱਚਿਆ ਹੋਇਆ ਉਹ ਦਿੰਦੇ ਨਹੀਂ ਹੈ ਤੇ ਇਹ ਲੈਣਾ ਚਾਹੁੰਦੇ ਆ ਅਖੀਰ ਬੁੱਧੂ ਸ਼ਾਹ ਆਪਣੇ ਪੁੱਤਰ ਦੇ ਸਰੀਰ ਨੂੰ ਚੁੱਕ ਲਿਆ ਸਿਜਦਾ ਕਰਦਾ ਹੈ ਕਿ ਅੱਲਾਹ ਤਾਲਾ ਇਹ ਮੇਰਾ ਪੁੱਤਰ ਗੁਰੂ ਦੇ ਲੇਖੇ ਲੱਗ ਗਿਆ ਕਿਉਂਕਿ ਐਸੇ ਜੋ ਪਿਆਰ ਵਾਲੇ ਹੁੰਦੇ ਨੇ ਉਹਨਾਂ ਦੇ ਬਾਰੇ ਮਹਾਰਾਜ ਦਾ ਫਰਮਾਨ
ਮੁਖੜਾ ਨਾ ਮੋੜ ਦੇ ਰੱਤੇ
ਦਸਤੇ ਮੁਬਾਰਕ ਨਾਲ ਸਾਰੇ ਜੁੱਤ ਦਾ ਹਾਲ ਆਪ ਲਿਖ ਕੇ ਸਾਡੇ ਤੱਕ ਪਹੁੰਚਾਇਆ ਸੋ ਜੋ ਪ੍ਰਭੂ ਦਾ ਪਿਆਰਾ ਹੈ ਉਸ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਵੀ ਇਹ ਸਰੀਰ ਸਦਾ ਤਾਂ ਰਹਿਣਾ ਜੀ ਤੇ ਜਦ ਤੱਕ ਹੁਕਮ ਨਹੀਂ ਆਉਂਦਾ ਜਦ ਤੱਕ ਇਹ ਸਰੀਰ ਜਾਇਆ ਨਹੀਂ ਕਰਦਾ ਜਾਂਦਾ ਨਹੀਂ ਹੈ, ਐਸਾ ਫਰਮਾਨ ਹੈ।
ਕਿੱਥੇ ਭੱਜ ਕੇ ਬਚਾਈਏ ਜਾਨ ਕਾਲ ਤੋਂ, ਕਿੱਥੇ ਜਾਈਏ ਕਾਲ ਹੈ ਤੇ ਬਾਜ ਕੇ ਬਾਜਦ ਤੋਂ ਕੇ ਗੁੰਡ ਕੋ ਭੱਜ ਜਾਈਏ ਤੇ ਬਾਜ ਕੇ ਬਾਜੀਅਤ ਤੋਂ ਕੇ ਕੁੰਡ ਤੋਂ ਵੱਜ ਗਈ ਹੈ ਆਗੇ ਹੀ ਕਾਲ ਤਰੇ ਅਤ ਦਾਜਤ ਸਾਜਤ ਹੈ ਜੇ ਤੇ ਲਗਾਈ ਹੈ ਐਸੋ ਨਾ ਤੋਂ ਗਏ ਉਹ ਕੋਈ ਬਾਗਰ ਜਾਏ ਪਾਵਿਤ ਕਾਲ ਬਣੀ ਹੈ ਕੋਈ ਬਾਵਰ ਜਾਏ ਜਾਂਦੇ ਨਾ ਛੁੱਟੀਏ ਮੂੜ ਤੋਂ ਹੱਥ ਤਾਂ ਚੁਣ ਕਿਉਂ ਸ਼ਰਮਾ ਲੱਗਦੀ
ਹੈ ਛੁੱਟੇ ਨੀ ਸਕਦਾ ਬੰਦਾ ਕਹਿੰਦੇ ਫਿਰ ਹੱਸ ਕੇ ਉਹਦੀ ਸ਼ਰਨ ਵਿੱਚ ਕਿਉਂ ਨੀ ਜਾਂਦੇ ਕਬੀਰ ਮੋਏ ਮਰਨੇ ਕਾ ਚਾਉ ਹੈ ਮਰੋ ਤੋ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨ ਸੋ ਇਸ ਤਰ੍ਹਾਂ ਕੋਈ ਕਾਲ ਤੋਂ ਬਚ ਨਹੀਂ ਸਕਦਾ ਇੱਕ ਵੈਦ ਹੋਇਆ ਜਿਸਦਾ ਨਾਮ ਧਨੰਤ ਸੀ ਤੇ ਫਰਮਾਨ ਆਉਂਦਾ ਜੜੀ ਬੂਟੀ ਜੇ ਜੀਵੀਏ ਕਿਉਂ ਮਰੇ ਧਨੰਤਰ ਕਾਲ ਤੋਂ ਕੋਈ ਬਚ ਨਹੀਂ ਸਕਦਾ ਜਦੋਂ ਰਾਜਾ ਪ੍ਰੀਸ਼ਤ ਜਮਨਾ ਦੇ ਅੰਦਰ ਸ਼ੀਸ਼ੇ ਦਾ ਮਹਿਲ ਉਚਾਰ ਕੇ ਭਗਵਤ ਦਾ ਪਾਠ ਸੁਣ ਰਿਹਾ ਸੀ ਉਸ ਵੇਲੇ ਰਿਸ਼ੀ ਦਾ ਸ਼ਰਾਪ ਸੀ ਕਿ 7 ਦਿਨਾਂ ਨੂੰ ਇਹਨੇ ਮਰ ਜਾਣਾ ਤੇ ਉਹਦੀ ਰਾਖੀ ਵਾਸਤੇ ਗੁਪਤ ਵੀ ਪ੍ਰਗਵਟ ਵੀ ਬੇਅੰਤ ਸ਼ਕਤੀਆਂ ਖੜੀਆਂ ਸੀ ਤੇ ਉਸ ਵੇਲੇ ਇਹ ਵੈਦ ਜਾ ਰਿਹਾ ਸੀ ਬਈ ਜੇ ਸੱਪ ਨੇ ਡੰਗ ਦਿੱਤਾ ਤਾਂ ਮੇਰੇ ਕੋਲ ਦਵਾਈ ਐਸੀ ਹੈ ਵੀ ਸੱਪ ਦਾ ਡੰਗਿਆ ਮੈਂ ਨਹੀਂ ਮਰਨ ਦਿੰਦਾ ਤੇ ਰਸਤੇ ਦੇ ਵਿੱਚ ਇਹਨੂੰ ਤਸ਼ਕ ਮਿਲ ਗਿਆ ਕਹਿਣ ਲੱਗਿਆ ਕਿੱਧਰ ਜਾਂਦੇ ਹੋ ਕਹਿੰਦੇ ਮੈਂ ਰਾਜੇ ਪ੍ਰੀਸ਼ਤ ਨੂੰ